ਸਾਖੀ 27 ਹਨੇਰੀ ਭਾਈ ਜੀਵਾ ਮੁਕਦੇ ਚੇਤ ਕੇ ਵਿਸਾਖ ਵਿੱਚ ਮਾਈ ਚਲਾਣਾ ਕਰ ਗਈ। ਹੁਣ ਜੇਠ ਚੱਲ ਰਿਹਾ ਸੀ, ਰੁੱਤ ਲਵਾਂ ਤੇ ਹਨੇਰੀਆਂ ਦੀ ਆ ਗਈ ਸੀ। ਜੀਵਾ ਨਾਮੇ ਇੱਕ ਪ੍ਰੇਮੀ ਸਿੱਖ ਸੀ ਜੋ ਸ੍ਰੀ ਗੁਰੂ ਜੀ ਲਈ ਖਿਚੜੀ ਬਣਾਇਆ ਕਰਦਾ ਸੀ। ਅੱਜ ਜਦ ਵਗਦੀ ਹਨੇਰੀ ਜੀਵੇ ਦੀ ਉਡੀਕ ਨੂੰ ਥਕਾ ਕੇ ਵੀ ਨਾ ਹੰਭੀ ਤਾਂ ਉਹ ਹਜ਼ੂਰੀ ਵਿੱਚ ਹਾਜ਼ਰ ਹੋਇਆ। ਜੀਵਾ ਹੱਥ ਜੋੜ ਕੇ, ਹਨੇਰੀ ਨਹੀਂ ਖੜੋਂਦੀ ਮੇਰੇ ਦਾਤਾ, ਖਿਚੜ ਚਾੜਨੀ ਸੀ, ਅੱਗ ਨਹੀਂ ਬਾਲੀ ਜਾਂਦੀ, ਹੁਕਮ ਕਰੋ ਹਨੇਰੀ ਹਟ ਜਾਵੇ, ਮੈਂ ਖਿਚੜੀ ਬਣਾ ਲਵਾਂ। ਗੁਰੂ ਜੀ ਮੁਸਕਰਾ ਕੇ, ਜਿਸ ਦੇ ਹੁਕਮ ਵਿੱਚ ਵਗ ਰਹੀ ਹੈ ਉਸ ਦੇ ਹੁਕਮ ਵਿੱਚ ਬੰਦ ਥੀ ਵੈਸੀ। ਜੀਵਾ, ਆਪ ਦੇ ਵੱਸ ਵੀ ਹੈ ਰੋਕ ਦਿਓ। ਗੁਰੂ ਜੀ ਮੁਸਕਰਾ ਕੇ, ਜੀਵਿਆ ਵਗਣ ਦੇ ਸੋ, ਵਗ ਰਹੀ ਹੈ ਵੇਗ ਵਿੱਚ ਆ ਕੇ। ਲੈ ਆਵੇਗਾ ਵੇਗ ਵਰਖਾ ਇੱਕ ਦਿਨ, ਵਸ ਪਵੇਗੀ ਵਿਸ਼ਵ, ਤੂੰ ਵੇਖ ਕਰਤਾਰ ਦੇ ਰੰਗ, ਤੂੰ ਨਾਮ ਜਪ ਤੇ ਰਜ਼ਾ ਵਿੱਚ ਰਹੋ ਰਾਜ਼ੀ, ਜਿਵੇਂ ਪਤੀ ਵਰਤਾ ਪਤੀ ਆਗਿਆ ਵਿੱਚ ਰਾਜ਼ੀ ਹੁੰਦੀ ਹੈ, ਤੂੰ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹੋ। ਜੀਵੇ ਦੇ ਆਉਣ ਤੋਂ ਪਹਿਲਾਂ ਕੁਛ ਸੱਜਣ ਗੁਰੂ ਜੀ ਦੇ ਆਸ ਪਾਸ ਬੈਠੇ ਗੁਰੂ ਜੀ ਨਾਲ ਵਾਰਤਾਲਾਪ ਕਰ ਰਹੇ ਸੇ। ਇਨ੍ਹਾਂ ਵਿੱਚ ਇੱਕ ਚੋਖਾ ਵਿਦਵਾਨ ਪੁਰਖ ਵੀ ਸੀ ਜੋ ਹੁਣ ਤਾਂ ਚੁੱਪ ਬੈਠਾ ਗੱਲਾਂ ਬਾਤਾਂ ਸੁਣ ਰਿਹਾ ਸੀ। ਇਹ ਗੱਲ ਸੁਣ ਕੇ ਬੋਲ ਪਿਆ, ਭਲਾ ਮਹਾਰਾਜ, ਕੁਦਰਤ ਸੁਤੰਤਰ ਏ ਕਿ ਪਰਤੰਤਰ? ਗੁਰੂ ਜੀ, ਤੂੰ ਭਾਈ ਕੁਦਰਤ ਕਿਸ ਨੂੰ ਆਖਦਾ ਏ? ਵਿਦਵਾਨ, ਇਸ ਦਿਸਦੇ ਸਾਰੇ ਨੂੰ ਜੀਓ। ਗੁਰੂ ਜੀ, ਜੋ ਦਿਸਦਾ ਏ ਕੁਦਰਤ ਏ, ਤੇ ਜੋ ਸੁਣੀਦਾ ਏ? ਵਿਦਵਾਨ, ਉਹ ਵੀ ਕੁਦਰਤ। ਗੁਰੂ ਜੀ, ਤੇ ਜੋ ਨਹੀਂ ਦਿਸਦਾ ਪਰ ਲਕੀਂਦਾ ਏ, ਜਿਵੇਂ ਸੁੱਖ ਦੀ ਇੱਛਾ ਤੇ ਦੁੱਖ ਦਾ ਡਰ, ਪਿਆਰ ਤੇ ਵੈਰ ਦਾ ਭਾਵ? ਵਿਦਵਾਨ, ਜ਼ਰਾ ਘਬਰਾ ਕੇ ਫਿਰ ਸੋਚ ਕੇ ਜੀ, ਉਹ ਵੀ ਕੁਦਰਤੀ ਮੰਨਣੀ ਪਊ। ਗੁਰੂ ਜੀ, ਤੇ ਸਾਡੀ ਵਿਚਾਰ ਕੁਦਰਤ ਹੈ ਕਿ ਕੁਛ ਹੋਰ? ਵਿਦਵਾਨ ਜੀ, ਹੈ ਹਾਂ, ਉਹ ਵੀ ਕੁਦਰਤ ਹੋ ਸੀ ਮੇਰੀ ਚਾਚੇ, ਹਾਂ। ਗੁਰੂ ਜੀ, ਲੈ ਸੁਣ, ਗੁਰੂ ਨਾਨਕ ਦੇਵ ਜੀ ਦਾ ਹਿਸਾਬ ਜੋ ਕੁਦਰਤ ਦਾ ਉਹਨਾਂ ਨੇ ਕੀਤਾ ਹੈ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ। ਵਿਦਵਾਨ, ਬਹੁਤ ਖੂਬ। ਗੁਰੂ ਨਾਨਕ ਦੇਵ ਜੀ ਕੁਦਰਤ ਦੇ ਬੜੇ ਪ੍ਰੇਮੀ ਤੇ ਬੜੇ ਜਾਣੂ ਸੇ, ਕੈਸੀ ਸੋਹਣੀ ਦਾਰਸ਼ਨਿਕ ਗਿਣਤ ਬੱਧੀ ਹੈ। ਗੁਰੂ ਜੀ, ਪਰ ਉਸ ਕੁਦਰਤ ਪ੍ਰੇਮੀ ਗੁਰੂ ਨੇ ਕੁਦਰਤ ਦੇ ਓਹਲੇ ਵਿਚ ਰਮਿਆ ਇਸ ਦਾ ਕਰਤਾ ਵੇਖਿਆ ਹੈ, ਉਸ ਨੂੰ ਕਾਦਰ ਆਖਿਆ ਹੈ। ਵਿਦਵਾਨ, ਕਿਵੇਂ? ਗੁਰੂ ਜੀ ਆਪ ਫਰਮਾਉਂਦੇ ਹਨ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਵਿਦਵਾਨ, ਕਿਉਂ ਸਾਹਿਬ ਜੀ? ਕਰਤਾ ਕਾਦਰ ਹੋ ਕੇ ਉਸ ਲਿਪਾਏ ਮਾਨ ਨਾ ਹੋ ਜਾਏਗਾ? ਕਰਤਾਪਨ ਤੇ ਕਾਦਰਪਨ ਇੱਛਾ ਦੇ ਸੂਚਕ ਹਨ। ਇੱਛਾ ਵਿਕਾਰ ਹੈ, ਵਿਕਾਰੀ ਪ੍ਰਣਾਮੀ ਹੋ ਜਾਏਗਾ, ਪ੍ਰਣਾਮੀ ਅਚਾਜਤ ਨਾ ਰਹੇਗਾ। ਗੁਰੂ ਜੀ, ਗੁਰੂ ਨਾਨਕ ਫੁਰਮਾਉਂਦੇ ਹਨ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਕਾਦਰ ਕਰਤਾ ਹੁੰਦਾ ਹੋਇਆ ਉਸ ਲਿਪਾਏ ਮਾਨਤਾ ਤੋਂ ਪਾਕ ਹੈ, ਮੁਬਰਾ ਹੈ, ਅਲੇਪ ਹੈ। ਇਹੋ ਉਸ ਦੀ ਪਵਿੱਤਰ ਖੂਬੀ ਹੈ ਕਿ ਕਰਤਾ ਕਾਦਰ ਹੁੰਦਾ ਹੋਇਆ ਵੀ ਅਟਲ ਤੇ ਅਵਿਨਾਸ਼ ਹੈ, ਉਹ ਇੱਕੋ ਇੱਕ ਸਦਾ ਜਾਗਦੀ ਜੋਤ ਹੈ। ਵਿਦਵਾਨ, ਜੇ ਇੱਕੋ ਇੱਕ ਹੈ ਤਾਂ ਤੇ ਅਲੇਪ ਹੈ, ਤਾਂ ਫਿਰ ਰਚਦਾ ਤੋਰਦਾ ਕਿੱਕੂ ਹੈ? ਗੁਰੂ ਜੀ, ਚੇਤਨਤਾ ਜੜਤਾ ਨਹੀਂ, ਚੇਤਨਤਾ ਚੇਤਨਤਾ ਹੈ ਤੇ ਚੇਤਨਤਾ ਵਿੱਚ ਹੁਕਮ ਹੈ। ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਇਤਨੇ ਨਾਨਤਵ ਵਾਲੀ ਕੁਦਰਤ ਦਾ ਕਰਤਾ ਤੇ ਕਾਦਰ ਹੋ ਕੇ ਫਿਰ ਆਪਣੀ ਇਕਤਵ ਵਿੱਚ ਜਿਉਂ ਦਾ ਤਿਉਂ ਇੱਕੋ ਵਿਦਮਾਨ ਹੈ। ਗੁਰੂ ਜੀ ਨੇ ਪਰਮੇਸ਼ਵਰ ਨੂੰ ਕੁਦਰਤ ਵਸਿਆ ਵੀ ਕਿਹਾ। ਅਰਥਾਤ ਉਹ ਥਾਨੰਤਰੀ ਹੈ। ਥਾਨੰਤਰੀ ਆਖਦਿਆਂ ਉਸ ਨੂੰ ਅਪਰੰਪਰ ਵੀ ਆਖਦੇ ਹਨ। ਥਾਨੰਤਰੀ ਹੋ ਕੇ ਸਾਰੇ ਵਿਆਪਕ ਹੈ, ਪਰ ਸਾਰੇ ਤੋਂ ਉੱਚਾ ਤੇ ਨਾਲ ਪਾਇਮਾਨ ਹੋਣ ਕਰਕੇ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਵਿਦਮਾਨ। ਪਰ ਕੀ ਹੁਕਮ ਵੀ ਇੱਕ ਵਿਕਾਰ ਨਹੀਂ? ਗੁਰੂ ਜੀ, ਜੀਵ ਦੇ ਹੁਕਮ ਨੂੰ ਤੁਸੀਂ ਵਿਕਾਰ ਕਹਿ ਸਕਦੇ ਹੋ ਜਿਸ ਦੇ ਤੁਸੀਂ ਜਾਣੂ ਹੋ। ਇਸ ਵਿੱਚ ਇੱਛਾ ਖਿਆਲ ਕਰ ਸਕਦੇ ਹੋ। ਜੀਵ ਅੰਤ ਵਿੱਚ ਹੈ, ਹੱਦਬੰਦੀ ਵਾਲਾ ਹੈ, ਗਿਆਨ ਧਾਰਾ ਇਸ ਦੀ ਅਨੰਤ ਨਹੀਂ। ਇਸ ਆਪਣੇ ਅੰਤ ਵਾਲੇ ਹੁਕਮ ਨੂੰ ਅਨੰਤ ਵਿੱਚ ਨਾ ਲੈ ਜਾਓ। ਉਹ ਜੋ ਕੁਛ ਹੈ ਜਿਸ ਨੂੰ ਹੁਕਮ ਆਖਿਆ ਹੈ, ਹੁਕਮੀ ਵਾਂਗੂ ਅਨੰਤ ਹੈ। ਅਨੰਤ ਅਕਥਨੀਆ ਹੈ, ਅਨੰਤ ਹੁਕਮੀ ਦਾ ਹੁਕਮ ਵੀ ਅਕਥਨੀਆ ਹੈ। ਉਸ ਅਕਥ ਅਨੰਤ ਹੁਕਮ ਨੂੰ ਅਨੰਤ ਹੁਕਮੀ ਦੀ ਅਕਥਤਾ ਵਿੱਚ ਰੱਖੋ। ਆਪਣੇ ਹੁਕਮ ਦੀ ਜੋ ਵਿਕਾਰੀ ਹੈ ਸਦਰਸ਼ਤਾ ਨਾ ਦਿਓ। ਇਸ ਕਰਕੇ ਗੁਰੂ ਬਾਬੇ ਨੇ ਫੁਰਮਾਇਆ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਸੁਣਿਆ ਨੇ? ਹੁਕਮ ਨਾ ਕਹਿਆ ਜਾਏ, ਉਸ ਦਾ ਹੁਕਮ ਉਸਦੀ ਜ਼ਾਤ ਵਾਂਗੂ ਅਕਥ ਹੈ। ਉਹ ਹੁਕਮ ਅਕਥਨੀਆ ਹੈ, ਉਹ ਸਤ ਸਰੂਪ ਦੀ ਤਰ੍ਹਾਂ ਸਤ ਸਰੂਪ ਹੈ। ਯਥਾ ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦਿਬਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਵਾਰਾਸਾ ਮਹੱਲਾ ਪਹਿਲਾ। ਵਿਦਵਾਨ ਸੋਚ ਸੋਚ ਕੇ, ਪਰ ਜੀ ਉਸ ਦੀ ਲੋੜ ਕੀ? ਕੁਦਰਤ ਆਪਣੇ ਕੰਮ ਆਪੇ ਕਰ ਰਹੀ ਹੈ। ਉਸ ਵਿੱਚ ਵਿਉਂਤ ਹੈ, ਹਿਸਾਬ ਹੈ, ਨੇਮ ਹੈ, ਜਿਨ੍ਹਾਂ ਨਾਲ ਆਪੇ ਤੁਰ ਰਹੀ ਹੈ। ਗੁਰੂ ਜੀ ਮੁਸਕਰਾ ਕੇ, ਭਾਈ ਵਿਉਂਤ, ਹਿਸਾਬ ਤੇ ਨੇਮ ਤਾਂ ਚੇਤਨਤਾ ਦੇ ਲਖਾਇਕ ਹਨ, ਪ੍ਰਕਿਰਤੀ ਤਾਂ ਜੜ ਹੈ। ਵਿਦਵਾਨ, ਹਾਂ ਜੀ ਠੀਕ ਹੈ। ਗੁਰੂ ਜੀ, ਸੋ ਭਾਈ ਇਸ ਕੁਦਰਤ ਦੇ ਪਿੱਛੇ ਇੱਕ ਚੇਤਨ ਹੋਇਆ ਜੋ ਗਿਆਨ ਸਰੂਪ ਹੈ, ਜੋ ਆਪਣੇ ਤੋਂ ਭਿੰਨ ਪਰ ਵੱਖਰੇ ਨਾ ਦੋਈ ਕੁਦਰਤ ਸਾਜ ਕੇ ਤੇ ਆਪਣੇ ਹੀ ਵਿੱਚੋਂ ਸਾਜ ਕੇ ਸੰਚਾਲਨ ਕਰ ਰਿਹਾ ਹੈ। ਆਪ ਵਿੱਚ ਵੀ ਹੈ ਤੇ ਪਰੇ ਵੀ ਹੈ। ਕਰਤਾ ਹੋ ਕੇ ਰਚ ਕੇ ਅਲੱਗ ਨਹੀਂ ਹੋ ਗਿਆ, ਕਾਦਰ ਹੋ ਕੇ ਚਲਾ ਤੇ ਸੰਭਾਲ ਰਿਹਾ ਹੈ। ਕੁਦਰਤ ਉਸ ਦੇ ਹੁਕਮ ਵਿੱਚ ਹੈ, ਉਹ ਕੁਦਰਤ ਵਿੱਚ ਬੰਦਾਇਮਾਨ ਜਾਂ ਇਸ ਦੀ ਲਾਈ ਹੱਦਬੰਨੀ ਵਿੱਚ ਬੰਦ ਨਹੀਂ ਹੈ। ਕੁਦਰਤ ਉਸ ਦੇ ਹੁਕਮ ਦੀ ਅਨੁਸਾਰਤਾ ਵਿੱਚ ਚੱਲ ਰਹੀ ਹੈ, ਪਰ ਆਪ ਉਹ ਅਪਰੰਪਰ ਹੈ। ਕਿਸੇ ਦੀ ਅਨੁਸਾਰਤਾ ਉਸ ਦੇ ਸਿਰ ਤੇ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਇਸ ਅਨੁਸਾਰਤਾ ਨੂੰ, ਜਿਸ ਵਿੱਚ ਕੁਦਰਤ ਟੁਰ ਰਹੀ ਹੈ, ਭੈ ਕਰਕੇ ਲਿਖਿਆ ਤੇ ਦੱਸਿਆ ਹੈ। ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲਹਿ ਲੱਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੈ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਇਹ ਭੈ ਹੇਠਲਿਆਂ ਦੀ ਗਿਣਤੀ ਦੇ ਕੇ ਗੁਰੂ ਜੀ ਲਿਖਦੇ ਹਨ। ਸਗਲਿਆ ਪੌ ਲਿਖਿਆ ਸਿਰਲੇਖ, ਨਾਨਕ ਨਿਰਪੌ ਨਿਰੰਕਾਰ ਸੱਚ ਏਕ। ਸੋ ਇਹ ਕੁਦਰਤ ਉਸ ਦੀ ਅਨੁਸਾਰਤਾ ਵਿੱਚ ਚੱਲ ਰਹੀ ਹੈ, ਪਰ ਉਸ ਦੇ ਸਿਰ ਤੇ ਕਿਸੇ ਦੀ ਅਨੁਸਾਰਤਾ ਵਿੱਚ ਚੱਲਣ ਦਾ ਨੇਮ ਹਾਵੀ ਨਹੀਂ। ਵਿਦਵਾਨ, ਆਪਨੇ ਸੱਚ ਫੁਰਮਾਇਆ ਹੈ, ਕੁਦਰਤ ਵਿੱਚ ਚੇਤਨਤਾ ਕੰਮ ਕਰ ਰਹੀ ਹੈ, ਇਹ ਪ੍ਰਤੱਖ ਹੈ। ਚੇਤਨ ਆਨੰਦ ਹੈ, ਇਹ ਤਰਵਾ ਠੀਕ ਹੋਇਆ। ਉਸ ਦੀ ਅਨੰਤ ਚੇਤਨਾ ਕਿਸੇ ਆਪਣੇ ਅਗੰਮੀ ਤਰੀਕੇ ਨਾਲ, ਜਿਸ ਨੂੰ ਆਪਨੇ ਹੁਕਮ ਆਖਿਆ ਹੈ, ਇਸ ਨੂੰ ਸੰਚਾਲਨ ਕਰ ਰਹੀ ਹੈ। ਫਿਰ ਆਪ ਸੁਤੰਤਰ ਹੈ। ਪਰ ਜੀਓ ਕਿਵੇਂ ਅਸੀਂ ਦੇਖ ਸਕੀਏ ਉਸ ਦ੍ਰਿਸ਼ਟੀ ਨਾਲ ਜਿਸ ਨਾਲ ਗੁਰੂ ਜੀ ਨੇ ਵੇਖਿਆ ਸੀ? ਗੁਰੂ ਜੀ, ਇਸੇ ਦਿਸਦੀ ਕੁਦਰਤ ਵਿੱਚੋਂ ਰਸਤਾ ਹੈ ਅਦ੍ਰਿਸ਼ਟ ਕਾਦਰ ਨੂੰ ਲੱਖ ਲੈਣ ਦਾ। ਤੁਸਾਂ ਵੀ ਕਿਹਾ ਹੈ ਕਿ ਕੁਦਰਤ ਵਿੱਚ ਚੇਤਨਤਾ ਹੈ, ਹਿਸਾਬ ਹੈ, ਨੇਮ ਹੈ, ਵਿਉਂਤ ਹੈ। ਸੋਚ ਕਰੋ ਕਿ ਇਸ ਨੂੰ ਵੇਖ ਵੇਖ ਕੇ ਅਕਲ ਹੈਰਾਨ ਹੁੰਦੀ ਹੈ ਕਿ ਨਾ? ਕੁਦਰਤ ਵਿੱਚ ਸੋਝ ਹੈ, ਸੁੰਦਰਤਾ ਹੈ। ਇਸ ਦੇ ਝਲਕੇ ਨਾਲ ਮਨ ਬੁੱਧੀ ਖੜੇ ਹੋ ਜਾਂਦੇ ਹਨ, ਵਿਸਮਾਦ ਲੀਨ ਹੋ ਜਾਂਦੇ ਹਨ। ਗੁਰੂ ਜੀ ਨੇ ਫਰਮਾਇਆ ਹੈ, ਕੁਦਰਤ ਵਿੱਚ ਅਸਚਰਜ ਹੀ ਅਸਚਰਜ ਦੇਖ ਕੇ ਮੈਂ ਵਿਸਮਾਦ ਵਿੱਚ ਅਰੂੜ ਹੋ ਜਾਂਦਾ ਹਾਂ। ਵਿਸਮਾਦ ਦੇ ਝਲਕੇ ਮਗਰੋਂ ਵਾਹ ਵਾਹ ਮੂੰਹੋਂ ਨਿਕਲਦੀ ਹੈ, ਸਿਫਤ ਸਲਾਹ ਹੋਣ ਲੱਗ ਪੈਂਦੀ ਹੈ, सो गुरु जी ने कहा इहो रस्ता फड़ो जे विस्माद दे चलके नाल वाह वाह सिफत सलाह होण लग पैंदी है तां सिफत सलाह विस्माद विच लै जाएगी। सो सिफत सलाह करो व्यापक ते अपरंपर करता पुरख दी। ए गल समझे पै जाए तां धन भाग। हां भाई सिफत ते सलाह विस्माद विच लै जाएगी। विस्माद हजूरी विच जा हाजिर करेगा करता पुरख दी। ए है राह सोहणिया दर अपड़न दा। विद्वान असी भी कुदरत वेखदे हां पर विस्मय नहीं हुंदे। गुरु जी जीव त्रिशना विच है जदों विस्मैत दा झलका वजे उस दे लैण ते भोगण विच या उस तों डरन के परे हटण विच उस दे असर नूं गुआ लैंदा है। त्रिशना रहत होवे तां विस्माद ही विस्माद है। विद्वान त्रिशना रहत किकू होईए। गुरु जी त्रिशना रहत होण लई गुरु नानक देव जी दी बाणी दा विचार करो कीर्तन सुनो ते सिफत सलाह विच लग पाओ। विद्वान सिफत सलाह कुदरत दी। गुरु जी नहीं पाई करता पुरख दी सिफत सलाह करो जिस ने सब कुछ रचिया है जो सारी सुंदरता दा मूल है जो सब दा दाता भी है। करता पुरख दी सिफत सलाह विच लग्या कीते दी मोह माया घटदी ते हटदी है। इउं वै त्रिशन त्रिशना रहत होईदा है फिर कुदरत भी जलवे विस्माद दे दिंदी है। सो भाई कुदरत तों लईदी है विस्माद दी शो पर सिफत सलाह करीदी है करता कादर करता दी। कीता क्या सलाही है करे सोई सलाह नानक एकी नानक एकी बाहरा दूजा दाता नाहे। कि करता सो सलाही है जिन कीता आकार दाता सो सलाही है जे सब सह दे आधार नानक आप सदीव है पूरा जिस भंडार वड़ा कर सलाही है अंत ना पारावार। विद्वान फिर कर्म सन्यास योग आदि की लोड़ नहीं। गुरु जी गुरु नानक जी सानू विस्माद दे रस्ते वाहिगुरु विच लै जांदे हन। विस्माद द्वारा कादर नूं देखते ते दिखाउंदे हन। विस्माद देखै हाजरा हजूर विस्माद देखै हाजरा हजूर। वाहिगुरु जी का खालसा वाहिगुरु जी की